वाहे गुरु, वाहे गुरु।
एक तां भाई साहब भाई गुरदास जी उन्हां दा जो कवित पढ़िया जा रहा सी, थोड़े जा पाउं दे अर्थ कर लैने, भावें अंग्रेजी विच आ रहे सन, ते मैनूं अंदर वड़दिया तुहाडे संगियां ने कहा भी भाई साहब जरूर कह के जायो पंजाबी बोलिया करो। मैं अगे अर्ज करनी, शायद आप नूं पता होवे जिहड़ियां वर्ल्ड दियां संसार दियां जिहड़ियां बोलियां खत्म होण जा रही ने, एवें आपां हंकार च ना तुरे फिरीए, पंजाबी बोली उस क्यू विच लग चुकी है। जिहड़ियां संसार दियां बोलियां खत्म होण जा रही ने उस विच पंजाबी बोली ते गुरमुखी सक्रिप्ट, क्योंकि लिपि कुछ होर हुंदी है, लैंग्वेज होर हुंदी है। गुरु ग्रंथ साहिब दे विच 15 भाषावां ने जो सतगुरां ने वरतियां ने, पर गुरु ग्रंथ साहिब दा जो सक्रिप्ट है जिन्हों आप लिपि कहने ना जी, जिहड़ी लिपि, मैं भी जे अंग्रेजी दे लफ्ज बोलना पर मैनूं खिमा कर दिया जी, वो इस करके गल समझ पै जाए जिहड़ी लिपि। वैसे इहदे अर्थ ने, इक मैं विद्वान नूं पढ़ रहा सां, हुण तां आपां कागज ते लिखदे आ लिपि क्यों कहने, देवनागरी भी है जिन्हों हिंदी आपां कहने। देखो कहिंदे सन जदों अखर लिखना शुरू किया ना, तो जमीन नू लिप के पोचा फेर के उहदे उत्ते हथ नाल जां तीले नाल लिखिया, उस लिपण करके जिहड़े अखर लिखे उहनू लिपि कहण लग पए। आप जी शब्द होर वरतदे हो, मैं आप नू बेनती करांगा, गुरु ग्रंथ साहिब च 15 भाषावां की वरतों है, पर सतगुरां ने सारियां भाषावां जिहड़ियां ने उहनां नू गुरमुखी लिपि दे विच ओ चोला पहना दिता है। म्यामी भी अर्ज करके आया, तुसीं इत्थे क्या, मैं बेनती करांगा भाई साहिब भाई गुरदास साहिब जी कौन ने, सिखी दे महान विद्वान ने। उन्होंने श्री गुरु ग्रंथ साहिब का पहला स्वरूप जिहड़ी बीड़ करतारपुर पई, जिन्हों करतारपुरी बीड़ कहने, विद्वानां दा एक मत है कि वह भाई गुरदास साहिब ने गुरु अर्जुन देव जी दी हजूरी विच रामसर लिखी सी, जिहदा प्रथम प्रकाश किया गया हरिमंदर साहिब अंदर। भाई गुरदास साहिब गुरु अमरदास, मेरा वैसे विशा नहीं सी, पर आप सुन रहे सा जो उन्हों संखेप दिया, भाई गुरदास साहिब तीसरे पातशाह धन गुरु अमरदास महाराज उन्होंने सके भतीजे ने। फिर बेनती सुनियो, बीबी भानी जी दे चाचे का पुत्र है भाई भाई साहब भाई गुरदास साहब जी, रिश्तेदारी विच धन गुरु अर्जुन देव महाराज जी दे मामे लगते ने भाई गुरदास साहब जी। फिर बेनती है, उन्हों का जन्म पिंड बासर के होया है, भाई गुरदास साहब जी का अंतला समा जिहड़ा वह गोइंदवाल साहब होया है। श्रीमान भाई गुरदास साहब उन्हां बारे कहा जाता है गुरु अमरदास जी दे वेले वह सिखी दे दायरे विच आए ने, क्योंकि पहला परिवार सनातनी सी ते तीर्थ इशनान ते गंगा नूं पूजदा सी। भाई गुरदास साहब गुरु अमरदास जी दे वेले सिखी दे दायरे विच आए, ताए ने गुरु अमरदास जी। एक होर बेनती करा, कुछ विद्वानां दा मत ए भाई गुरदास साहब दा विआह होया, पर ज्यादातर जिन्ना को उन्हां नूं दर्शन करन दा मौका मिलिया भाई साहब दा विआह नहीं होया। मैं तां बेनती की, कई बार बहुत संगत लिटरेचर पढ़ने वाले होंगे आ, कुछ कहिंदे आ भाई साहब दा विआह होया उन्हां दा एक बेटा सी, बेटा चलाना कर गया, पर पुराने स्रोत नहीं गुरमुखी दे मानदे। उंज मैं आप नूं दसां, उन्हां दा विआह नहीं होया, वह गृहस्थी नहीं, गृहस्थी महानता है, पर यह गल याद रखियो जे कोई बंदा इंद्री जित है ते जे वह गृहस्थ नहीं प्रवेश किया तो यह मतलब यह नहीं कि सिक्खी च प्रवान नहीं हैगा। मैं शब्द वरते इंद्री जित, ते जे गृहस्थ ना छड के लंपट हो गया पर स्त्री वाल, याद रखियो चोला चिट्टा पाला भगवा पाला वह विचारी ही रहिंदा, कपड़े करके नहीं हुंदा। भाई साहब ने जो सिद्धांत की गल की, अपना विआह नहीं होया, पर वो कहिंदे आ ज्ञानन मैं ज्ञान बढ़ो, ध्यानन मैं ध्यान बढ़ो, सकल धर्म है गृहस्थ प्रधान है। वो कहिंदे गृहस्थ की प्रधानता है, ਇਸ ਕਰਕੇ ਥਾਂ ਥਾਂ ਤੇ ਆਪਣੀ ਰਚਨਾ ਵਿੱਚ ਗ੍ਰਿਸ਼ਤੀਆਂ ਨੂੰ ਬੜੀ ਵੱਡੀ ਥਾਂ ਦਿੰਦੇ ਆ। ਪਰ ਮੈਂ ਇੱਕ ਆਪ ਨੂੰ ਬੇਨਤੀ ਕਰਦਿਆਂ, ਗ੍ਰਿਸ਼ਤੀ ਦਾ ਅਰਥ ਕੇਵਲ ਔਲਾਦ ਪੈਦਾ ਕਰਨਾ ਨਹੀਂ, ਇਹ ਵੀ ਸ਼ਬਦ ਮੈਂ ਆਪ ਨੂੰ ਬੇਨਤੀ ਕਰ ਦੇਣਾ, ਕਿਉਂਕਿ ਕੋਈ ਗੱਲ ਹੈ ਨਹੀਂ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਉੱਤਰ ਨਹੀਂ ਮਿਲਦਾ। ਉਂਝ ਗ੍ਰਿਸ਼ਤੀ ਦੇ ਲਫ਼ਜ਼ੀ ਅਰਥ ਹੁੰਦੇ ਨੇ ਜਿਹੜਾ ਵਿਆਹਿਆ ਗਿਆ, ਹੈ ਨਾ, ਜਿਹਦਾ ਸੰਧੀ ਛੇਦ ਕਰੋ, ਇਹਦੇ ਬੜੇ ਰੂਹਾਨੀ ਅਰਥ ਨੇ। ਨਹੀਂ ਪਿਆਰਿਓ, ਗ੍ਰਹਿ ਸਥਿਤ ਗ੍ਰਿਸ਼ਤ, ਗ੍ਰਿਸ਼ਤੀ ਗ੍ਰਹਿ ਸਥਿਤ, ਜਿਹੜਾ ਸੱਚਮੁੱਚ ਆਪਣੇ ਘਰ ਦੇ ਵਿੱਚ ਟੇਕਿਆ, ਬਾਹਰ ਝਾਤੀ ਮਾਰਨੀ ਛੱਡ ਦਿੱਤੀ, ਉਹ ਗ੍ਰਿਸ਼ਤੀ ਹੈ। ਜਿਹਨੂੰ ਭਾਈ ਸਾਹਿਬ ਕਹਿੰਦੇ, ਖੌ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ, ਉਹ ਹੈ ਗ੍ਰਿਸ਼ਤੀ। ਜਿਹਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ, ਕਿਆ ਗੱਲ ਆਇਓ ਭੂਸ਼ ਪਰ ਵੇਲ ਨਾ ਜੋ ਹੈ ਕੰਤ ਤੂੰ, ਜਿਹਨੇ ਤੇਰਾ ਪੱਲਾ ਪਕੜਿਆ ਜਿਸ ਫੁੱਲ ਨੇ, ਦਾ ਅਰਥ ਇਸਤਰੀ, ਉਸ ਤੋਂ ਬਿਨਾਂ ਕਿਸੇ ਬਗਾਨੀ ਵੇਲ ਨੂੰ, ਹੋਰ ਕਿਸੇ ਇਸਤਰੀ ਨੂੰ ਮੰਦ ਨਜ਼ਰ ਨਾਲ ਨਾ ਤੱਕੀ, ਫਿਰ ਤੂੰ ਗ੍ਰਿਸ਼ਤੀ। ਮੈਂ ਹੋਰ ਬੇਨਤੀ ਕਰਾਂ, ਇਹਦੇ ਅੰਤਰੀਵ ਅਰਥ ਕੀ ਨੇ? ਗ੍ਰਿਸ਼ ਦਾ ਅਰਥ ਮੈਂ ਕਰ ਦਿੱਤਾ, ਵੇਖ ਪੁਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਂਦੇ। ਪਰ ਬੇਨਤੀ ਹੈ ਗੁਰਮੁਖੋ, ਗ੍ਰਿਸ਼ਤ ਦਾ ਅਰਥ ਹੈ ਜਿਹੜਾ ਆਪਣੀਆਂ ਬਾਹਰ ਦੌੜਦੀਆਂ ਹੋਈਆਂ ਇੰਦਰੀਆਂ ਨੂੰ ਅੰਤਰਮੁਖੀ ਕਰ ਗਿਆ, ਜਿਹਨੂੰ ਬਾਣੀ ਨੇ ਕਿਹਾ ਥਿਰ ਕਰ ਬੈਸੋ ਹਰਜਨ ਪਿਆਰੇ। ਫਿਰ ਮੇਰੀ ਬੇਨਤੀ ਹੈ ਗ੍ਰਿਸ਼ਤ, ਭਾਈ ਸਾਹਿਬ ਨੇ ਕਿਹਾ ਗ੍ਰਿਸ਼ਤ ਵੱਡਾ ਹੈ, ਮੈਂ ਅਰਜ਼ ਕਰਾਂ ਕਿ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਉਹਨਾਂ ਨੇ ਵਾਰਾਂ ਲਿਖੀਆਂ, ਉਹਨਾਂ ਦਾ ਕਵਿੱਤ ਭਾਈ ਸਾਹਿਬ ਗਾ ਰਹੇ ਸਨ। ਆਪ ਜੀ ਨੂੰ ਸ਼ਾਇਦ ਪਤਾ ਹੋਵੇ, ਭਾਈ ਸਾਹਿਬ ਅੰਤਲਾ ਸਮਾਂ ਆਉਂਦਾ ਤਾਂ ਗੋਇੰਦਵਾਲ ਸਾਹਿਬ ਆਇਆ ਸੀ। ਬਾਬਾ ਬੁੱਢਾ ਸਾਹਿਬ ਨੇ ਜਦੋਂ ਚਲਾਣਾ ਕੀਤਾ, ਬਾਬਾ ਬੁੱਢਾ ਨਾਂ ਤੋਂ ਆਪ ਜਾਣੀ ਹੋ ਨਾ, ਕੱਲ ਮੈਂ ਅਰਜ਼ ਕੀਤੀ 98 ਸਾਲ ਦੀ ਉਮਰ ਚ ਬਾਬਾ ਬੁੱਢਾ ਸਾਹਿਬ ਜੀ ਗ੍ਰੰਥੀ ਸਾਹਿਬ ਬਣੇ ਆ, 98 ਸਾਲ ਦੀ ਉਮਰ ਚ। 125 ਸਾਲ ਤੇ 2.5 ਦਿਨ, ਮੈਂ 2.5 ਦਿਨ ਵਰਤਣਾ ਹੁੰਦਾ, 125 ਸਾਲ ਜੀ ਕੇ ਗਏ ਆ। 125 ਸਾਲਾਂ ਵਿੱਚੋਂ 113 ਸਾਲ ਸਿਰ ਬਾਬਾ ਬੁੱਢਾ ਸਾਹਿਬ ਨੇ ਸਿੱਖੀ ਕਮਾਈ ਹੈ, ਥੋੜੇ ਨਹੀਂ। ਫਿਰ ਬੇਨਤੀ, 1506 ਨੂੰ ਸੰਨ ਬਾਬਾ ਬੁੱਢਾ ਸਾਹਿਬ ਦਾ ਜਨਮ ਹੁੰਦਾ ਹੈ, 1518 ਨੂੰ ਗੁਰੂ ਨਾਨਕ ਸਾਹਿਬ ਦਾ ਪਹਿਲਾ ਮਿਲਾਪ ਜਦੋਂ ਹੁੰਦਾ ਹੈ 12 ਸਾਲ ਦੀ ਉਮਰ ਬੱਚੇ ਦੀ, ਤੇ ਨਾਮ ਸੀ ਬੂੜਾ। ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਨੇ ਉਸ ਵਕਤ ਦੇ ਸਿੱਖਾਂ ਦਾ ਜਿਹੜਾ ਨਾਮਾਵਲੀ ਦਿੱਤੀ ਹੈ, ਉਹਦੇ ਵਿੱਚ ਬਾਬਾ ਬੁੱਢਾ ਜੀ ਨੂੰ ਸਿਰਫ ਅੱਧੀ ਤੁਕ ਦਿੱਤੀ ਗਈ। ਇਹ ਪੂਰੀ ਤੁਕ ਹੈ ਅਜਿੱਤਾ ਰੰਧਾਵਾ ਭਲਾ ਹੈ, ਸ਼ਾਇਦ ਆਪ ਨੂੰ ਪਤਾ ਹੋਵੇ, ਅਜਿੱਤਾ ਰੰਧਾਵਾ ਭਾਈ ਖਿੱਤੇ ਰੰਧਾਵੇ ਦਾ ਬੇਟਾ ਸੀ। ਜ਼ਰੂਰ ਪਲੀਜ਼, ਇਹ ਵੀ ਮੈਂ ਕੋਈ ਜ਼ਿਆਦਾ ਦੱਸਣ ਨਹੀਂ ਆਇਆ, ਅਜਿੱਤਾ ਰੰਧਾਵਾ ਕੌਣ ਸੀ? ਤੁਸੀਂ ਡੇਰਾ ਬਾਬਾ ਨਾਨਕ ਜਾਂਦੇ ਹੋਗੇ, ਉੱਥੇ ਖੂਹ ਹੈ, ਉਹ ਅਜਿੱਤੇ ਰੰਧਾਵੇ ਦਾ ਸੀ। ਜਿਹੜਾ ਖਿੱਤਾ ਰੰਧਾਵਾ ਸੀ, ਇਹ ਅਸਲ ਜਿਹੜੇ ਬਾਬਾ ਮੂਲਾ ਜੀ ਸਨ, ਮਾਤਾ ਸੁਲੱਖਣੀ ਜੀ ਦੇ ਪਿਤਾ ਜੀ ਬਟਾਲੇ ਵਾਲੇ, ਅਸਲ 'ਚ ਇਹ ਅਜਿੱਤੇ ਰੰਧਾਵੇ ਦੇ ਫਾਦਰ ਖਿੱਤੇ ਰੰਧਾਵੇ ਦੇ ਪਟਵਾਰੀ ਸਨ। ਜਿਵੇਂ ਬਾਬਾ ਕਾਲੂ ਜੀ ਰਾਏ ਬੁਲਾਰ ਦੇ ਪਟਵਾਰੀ ਨੇ, ਬਾਬਾ ਮੂਲਾ ਚੌਣਾ ਜੀ ਇਹ ਦਰਅਸਲ ਖਿੱਤੇ ਰੰਧਾਵੇ ਦੇ ਪਟਵਾਰੀ ਸਨ। ਖਿੱਤੇ ਰੰਧਾਵੇ ਦਾ ਬੇਟਾ ਸੀ ਅਜਿੱਤਾ ਰੰਧਾਵਾ, ਬਾਬਾ ਬੁੱਢਾ ਸਾਹਿਬ ਰੰਧਾਵੇ ਸਨ। ਇਹਨੂੰ ਕਾਸਟ ਨਾਲ ਜੋੜ ਕੇ ਨਾ ਦੇਖਿਓ, ਪਰ ਭਾਈ ਸਾਹਿਬ ਨੇ ਹਵਾਲਾ ਦਿੱਤਾ ਅਜਿੱਤਾ ਰੰਧਾਵਾ ਭਲਾ ਹੈ। ਅੱਗੇ ਹੈ ਬੂੜਾ, ਬੁੱਢਾ ਇੱਕ ਮਨ ਧਿਆਵ ਹੈ, ਮਾਪਿਆਂ ਨਾਮ ਰੱਖਿਆ ਬੂੜਾ ਤੇ ਗੁਰੂ ਨਾਨਕ ਸਾਹਿਬ ਨੇ ਨਾਮ ਰੱਖਿਆ ਸੀ ਬੁੱਢਾ। ਉਹਦੇ ਪਿੱਛੇ ਕਾਰਨ ਸੀ, ਮੈਂ ਉਧਰ ਡਿਟੇਲ ਚ ਨਹੀਂ ਜਾਣਾ, ਪਰ ਬਾਬਾ ਬੁੱਢਾ ਸਾਹਿਬ ਜਦੋਂ ਚਲਾਣਾ ਕੀਤਾ, ਉਹਨਾਂ ਦੇ ਅਰਥੀ ਨੂੰ ਮੋਢਾ ਭਾਈ ਗੁਰਦਾਸ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ, ਭਾਈ ਬਿਧੀ ਚੰਦ ਤੇ ਬਾਬੇ ਬੁੱਢਾ ਜੀ ਦੇ ਬੇਟੇ ਭਾਈ ਭਾਨੇ ਨੇ ਲਾਇਆ। ਬਾਬਾ ਬੁੱਢਾ ਸਾਹਿਬ ਦੇ ਚਲਾਣੇ ਤੋਂ ਬਾਅਦ ਜਿਹੜਾ ਸਹਿਜ ਪਾਠ ਹੋਇਆ, ਉਹ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਕੀਤਾ। ਜਿਸ ਵਕਤ ਧੰਨ ਗੁਰੂ ਹਰਗੋਬਿੰਦ ਸਾਹਿਬ ਗੋਇੰਦਵਾਲ ਨੇ, ਕਿਉਂਕਿ ਮੈਨੂੰ ਖੁਸ਼ੀ ਹੋਈ, ਅੱਜ ਬਹੁਤ ਘੱਟ ਨੇ ਜੀ ਰਚਨਾ ਪੜ੍ਹਦੀ ਕੋਈ ਨਹੀਂ, ਭਾਈ ਗੁਰਦਾਸ ਸਾਹਿਬ ਨੂੰ ਪੜ੍ਹੋ ਤੇ ਸਿੱਖੀ ਕਮਾਉਣ ਦੀ ਜਾਚ ਆਉਂਦੀ ਹੈ। ਭਾਈ ਗੁਰਦਾਸ ਸਾਹਿਬ ਗੁੰਝਲਾਂ ਖੋਲਦੇ ਅੰਦਰ ਦੀਆਂ, ਭਾਈ ਗੁਰਦਾਸ ਸਾਹਿਬ ਗੋਇੰਦਵਾਲ ਸਾਹਿਬ ਅੰਮ੍ਰਿਤ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਗਏ, ਮਹਾਰਾਜ ਜੀ ਨੂੰ ਬੇਨਤੀ ਕੀਤੀ 6ਵੇਂ ਸਤਿਗੁਰਾਂ ਨੂੰ, ਮਹਾਰਾਜ ਜੀ ਮੈਨੂੰ ਸਦੜਾ ਆ ਗਿਆ ਹੈ, ਸਵਾਦ ਇਹਦੇ ਵਿੱਚ ਲੋਕ ਮੌਤ ਤੋਂ ਤਰੇਂਦੇ ਆ, ਸਿੱਖ ਇੰਨੀ ਕੁ ਸ਼ਬਦ ਦੀ ਕਮਾਈ ਕਰੇ ਉਹਨੂੰ ਮੌਤ ਦੇ ਭੈ ਤੋਂ ਗੁਰੂ ਮੁਕਤ ਕਰ ਦੇ। ਆਪ ਜੀ ਰੋਜ਼ ਇੱਕ ਪਾਠ ਕਰਦੇ ਹੋ, ਮੈਂ ਫਿਰ ਬੇਨਤੀ ਕਰਾਂ, ਜਿਹੜਾ ਸੋਹਿਲਾ ਸਾਹਿਬ ਹੈ, ਕੀਰਤਨ ਸੋਹਿਲਾ ਕਹਿੰਦੇ ਆਮ ਤੌਰ 'ਤੇ ਨਾ, ਭਾਈ ਸਾਹਿਬ ਨੇ ਕੀਰਤ ਸੋਹਿਲਾ ਲਿਖਿਆ, ਪਰ ਗੁਰੂ ਗ੍ਰੰਥ ਸਾਹਿਬ 'ਚ ਇਸ ਬਾਣੀ ਦਾ ਨਾਮ ਸਿਰਫ ਸੋਹਿਲਾ ਹੈ। ਸੋਹਿਲਾ, ਹਾ ਇਹਨੂੰ ਸਿਹਾਰੀ ਬੋਲਣੀ ਹੈ, ਸੋਹਿਲਾ ਨਹੀਂ। ਸੋਹਿਲੇ ਦਾ ਅਰਥ ਹੁੰਦਾ ਹੈ ਉਹ ਗੀਤ, ਉਹ ਤਰਜ ਜਿਹੜਾ ਵਿਆਹ ਵੇਲੇ ਗਾਇਆ ਜਾਂਦਾ ਹੈ। ਭਾਈ ਸਾਹਿਬ ਨੂੰ ਪਤਾ ਕੀਰਤਨ ਕਰਨ ਮੰਗਲਮਈ ਗੀਤ, ਜਿਵੇਂ ਅਲਾਣੀਆਂ ਸੋਗ ਵੇਲੇ ਨੇ, ਤੇ ਸੋਹਿਲੇ ਦਾ ਅਰਥ ਹੈ ਜਿਹੜਾ ਵਿਆਹ ਵੇਲੇ ਗਾਇਆ ਜਾਏ। ਤੁਸੀਂ ਦੇਖੋ ਵਿਆਹ ਦੀ ਉਦਾਹਰਣ ਤੇ ਅਰਥ ਮੌਤ ਦੇ ਨੇ। ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ, ਇਹ ਵਿਆਹ ਨਾਲ ਸੰਬੰਧਿਤ ਰਸਮ ਹੈ, ਮਰਿਆਦਾ ਨਹੀਂ। ਰਸਮਾਂ ਵਿੱਚ ਤੇ ਮਰਿਆਦਾ ਵਿੱਚ ਬੜਾ ਫਰਕ ਜੇ, ਇਸ ਨੁਕਤੇ ਨੂੰ ਥੋੜ੍ਹਾ ਸੁਣੇ। ਰਸਮਾਂ ਬਰਾਦਰੀ ਦੀਆਂ ਹੁੰਦੀਆਂ ਨੇ, ਕਮਿਊਨਿਟੀ ਦੀਆਂ ਵੱਖਰੋ ਵੱਖਰੀਆਂ ਨੇ, ਪਰ ਮਰਿਆਦਾ ਇੱਕ ਹੁੰਦੀ ਹੈ। ਜਿਵੇਂ ਅਸੀਂ ਦੇਖਦੇ ਹਾਂ ਕਿ ਕਈ ਵਾਰੀ ਕੋਈ ਪੁਰਾਣੀ ਚੜ੍ਹਾਈ ਕਰਦਾ ਤੇ ਉਹਨਾਂ ਦੀ ਰਸਮ ਭੋਗ ਤੋਂ ਬਾਅਦ ਕੁਝ ਹੋਰ ਹੁੰਦੀ, ਕੋਈ ਪਗੜੀ ਦੇਣ ਲੱਗ ਪੈਂਦਾ, ਕੋਈ ਕਹਿੰਦਾ ਕੱਲ੍ਹ ਨੂੰ ਇਹਦੇ ਸਹੁਰਿਆਂ ਦੇ ਘਰ ਜਾਣਾ, ਇਹ ਰਸਮ ਹੈ। ਮਰਿਆਦਾ ਦੋ ਨਹੀਂ ਹੁੰਦੀਆਂ, ਮਰਿਆਦਾ ਇੱਕ। ਮਰਿਆਦਾ ਦੇ ਅਰਥ ਕੀ ਨੇ ਜੀ? ਮੇਰੀ ਅਰਜ਼ ਹੈ, ਮਰਿਆਦਾ ਸੰਸਕ੍ਰਿਤ ਦੇ ਮਰੀਆ ਸ਼ਬਦ ਤੋਂ ਬਣਿਆ ਹੈ। ਇਹਦੇ ਬਹੁਤ ਅਰਥ ਨੇ, ਪਰ ਮਰੀਆ ਦਾ ਲਫ਼ਜ਼ੀ ਅਰਥ ਇੱਕ ਹੈ ਕਿਨਾਰਾ, ਕੰਢੇ, ਸਮਝ ਗਿਆ ਨਾ? ਕਿਨਾਰਾ, ਕੰਢੇ, ਜਿਵੇਂ ਪਾਣੀ ਕੰਢਿਆਂ 'ਚ ਨਹੀਂ ਚੱਲਦਾ। ਤੁਹਾਡੇ ਇੱਥੇ ਕਿੰਨਾ ਝੀਲਾਂ ਨੇ ਨਾ, ਜਿਹੜਾ ਪਾਣੀ ਕਿਨਾਰੇ 'ਚ ਰਹਿ ਕੇ ਚੱਲੇਗਾ, ਉਹ ਭਾਵੇਂ ਆੜ ਹੋਵੇ, ਡਰੇਨ ਹੋਵੇ, ਕੁਛ ਵੀ ਹੋਵੇ, ਜਿਹੜਾ ਪਾਣੀ ਕੰਢਿਆਂ ਦੇ ਵਿੱਚ ਚੱਲੇਗਾ, ਉਹ ਪਾਣੀ ਸਮੁੰਦਰ ਤੱਕ ਪਹੁੰਚੇਗਾ, ਆਪਣੀ ਮੰਜ਼ਿਲ ਤੱਕ ਪਹੁੰਚੇਗਾ। ਜਿਹੜਾ ਕੰਢਿਆਂ ਨੂੰ ਤੋੜ ਦੇਗਾ, ਉਹ ਰਸਤੇ ਵਿੱਚ ਸੁੱਕ ਜਾਏਗਾ। ਜਿਹੜਾ ਬੰਦਾ ਗੁਰੂ ਦੀ ਮਰਿਆਦਾ ਚੱਲੇਗਾ, ਇੱਕ ਦਿਨ ਰੱਬ ਦੇ ਘਰ ਤੱਕ ਪਹੁੰਚੇਗਾ। ਜਿਹੜਾ ਆਪ ਉਧਰਾਪਣ ਕਰੇਗਾ, ਯਾਦ ਰੱਖਿਓ, ਬੰਦਾ ਜ਼ਿੰਦਗੀ 'ਚ ਸੁੱਕ ਜਾਏਗਾ। ਇਹਦਾ ਅਰਥ ਕਿਸੇ ਆ ਮਰਿਆਦਾ ਤੋਂ ਬਿਨਾਂ ਕੁਛ ਵੀ ਨਹੀਂ ਜੀ। ਅਸੀਂ ਜਿੰਨੇ ਬੈਠੇ ਹਾਂ, ਕਈਆਂ ਦੀ ਜੇਬ 'ਚ ਗੋਲੀਆਂ ਹੋਣੀਆਂ ਜਾਂ ਘਰੋਂ ਖਾ ਕੇ ਆਏ ਹੋਣੇ, ਜਿਨ੍ਹਾਂ ਦਾ ਸਰੀਰ ਮਰਿਆਦਾ ਤੋੜਨ ਲੱਗ ਪਿਆ। ਬਲੱਡ ਪ੍ਰੈਸ਼ਰ ਆਪਣੀ ਮਰਿਆਦਾ ਤੋੜ ਜਾਏ ਤਾਂ ਬਿਮਾਰੀ ਜਨਮ ਲੈਂਦੀ। ਇੱਕ ਖੂਨ ਦਾ ਸੈੱਲ ਆਪਣੀ ਮਰਿਆਦਾ ਤੋੜ ਜਾਏ ਤਾਂ ਕੈਂਸਰ ਦਾ ਜਨਮ ਹੋ ਜਾਂਦਾ ਹੈ। ਇੱਥੋਂ ਤੱਕ ਹਾਰਟ ਦੀ ਧੜਕਣ, ਦਿਲ ਦੀ ਧੜਕਣ ਆਪਣੇ ਪੈਮਾਨੇ ਤੋਂ ਘੱਟ ਵੱਧ ਹੋਣ ਲੱਗ ਪਏ, ਬੰਦੇ ਦੀ ਮੌਤ ਤੱਕ ਹੋ ਜਾਂਦੀ। ਕੋਈ ਚੀਜ਼ ਮਰਿਆਦਾ ਤੋਂ ਬਿਨਾਂ ਨਹੀਂ ਜੀ। ਮੇਰੀ ਬੇਨਤੀ ਸੁਣਿਓ, ਭਾਈ ਸਾਹਿਬ ਨੇ ਅੰਮ੍ਰਿਤ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੇਰਾ ਅੰਤਲਾ ਸਮਾਂ ਆ ਗਿਆ। ਤੇ ਦੇਖੋ ਮੈਂ ਸ਼ਬਦ ਕਹਿ ਰਿਹਾ ਸਾਂ, ਸੰਬਤ ਸਾਹਾ ਲਿਖਿਆ, ਕੈਸੇ ਕਮਾਲ ਦੇ ਬਚਨ ਨੇ, ਤੇ ਰਾਤ ਨੂੰ ਸੌਣ ਲੱਗਿਆ ਬਾਣੀ ਪੜ੍ਹਨੇ ਆਪਾਂ। ਵੈਸੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸੁੱਖ ਆਸਣ ਕਰਦੇ ਹਾਂ, ਉਦੋਂ ਹਰ ਗੁਰਦੁਆਰੇ 'ਚ ਪੜ੍ਹੀ ਜਾਂਦੀ ਹੈ, ਪਰ ਸਾਡੀ ਮਰਿਆਦਾ 'ਚ ਲਿਖਿਆ ਹੈ ਇਸ ਬਾਣੀ ਦਾ ਪਾਠ ਰਾਤ ਨੂੰ ਸੌਣ ਲੱਗਿਆਂ ਕਰਨਾ ਹੈ। ਸਮਾਂ ਨਹੀਂ ਲਿਖਿਆ। ਕੋਈ ਬੰਦਾ 8 ਵਜੇ ਸੌਂ ਜਾਂਦਾ, ਕੋਈ ਰਾਤ ਨੂੰ 10 ਵਜੇ ਸੌਂਦਾ, ਉੱਤੇ ਸਿਰਫ ਲਿਖਿਆ ਸੌਣ ਵੇਲੇ। ਕਿਉਂ ਸੌਣ ਵੇਲੇ ਲਿਖਿਆ? ਵਿਦਵਾਨ ਕਹਿੰਦੇ ਆ, ਨੀਂਦ ਇੱਕ ਛੋਟੀ ਮੌਤ ਹੈ, ਮੌਤ ਇੱਕ ਬਹੁਤ ਵੱਡੀ ਨੀਂਦ ਹੈ। ਮਤਲਬ ਫਿਰ ਦੋ ਨਾਲ ਲਗਾ, ਨੀਂਦ ਇੱਕ ਛੋਟੀ ਮੌਤ ਹੈ, ਮੌਤ ਬਹੁਤ ਵੱਡੀ ਨੀਂਦ ਹੈ। ਇਸੇ ਕਰਕੇ ਗੁਰਬਾਣੀ ਨੇ ਵਿੱਚ ਮੌਤ ਨੂੰ ਤੇ ਨੀਂਦ ਨੂੰ ਬਰਾਬਰਤਾ ਦਿੱਤੀ। ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੈ ਮੁਰਾਦ, ਨੀਂਦ ਹੋ ਗਈ ਨਾ, ਸੁੱਤਾ ਕੀ ਕਰ ਰਿਹਾ, ਉੱਠ ਕੇ ਕਿਉਂ ਨੀ ਰੱਬ ਨੂੰ ਜਪਦਾ। ਇੱਕ ਦਿਨ ਸੋਵਣ ਹੋਏਗੋ ਲਾਂਬੇ ਗੋੜ ਪਸਾਰ, ਸੋਵਣ ਹੋਏਗੋ ਦਾ ਅਰਥ ਲੰਮੀ ਮੌਤ। ਮੇਰੀ ਫਿਰ ਬੇਨਤੀ ਹੈ, ਰਾਤ ਨੂੰ ਸੌਣ ਲੱਗਿਆਂ ਕਿਉਂ? ਥੋੜ੍ਹੀ ਜਿਹੀ ਮੈਂ ਅਰਜ਼ ਕਰ ਦਿਆਂਗਾ, ਜਿਹੜੇ ਨਿਤਨੇਮ ਨਹੀਂ ਕਰਦੇ, ਮੈਂ ਕਿਸੇ ਦੇ ਹੁਕਮਨਾਮੇ ਨਹੀਂ ਜਾਰੀ ਕਰਨ ਆਇਆ, ਪ੍ਰਚਾਰਕ ਹਾਂ, ਜੋ ਮੈਂ ਕਮਾਵਾਂਗਾ ਉਹ ਹੀ ਕਹਾਂਗਾ। ਜ਼ਿੰਦਗੀ 'ਚ ਸਭ ਕੁਝ ਛੁੱਟ ਜਾਏ, ਪਰ ਕਦੀ ਨਿਤਨੇਮ ਨਹੀਂ ਛੱਡੀਦਾ ਹੁੰਦਾ। ਇਸ ਨੂੰ ਜ਼ਿਹਨ 'ਚ ਰੱਖ ਕੇ ਤੁਰਿਓ। ਗੁਰੂ ਅਰਜਨ ਸਾਹਿਬ ਦਾ ਬਚਨ, ਸਰੀਰ ਸਵਸਥ ਖੀਣ ਸਮੇਂ, ਆਪਣਾ ਸਲੋਕ ਸੰਸਕ੍ਰਿਤੀ, ਸਰੀਰ ਸਵਸਥ ਜਦੋਂ ਮੇਰੀ ਬੋਡੀ ਬਿਲਕੁਲ ਠੀਕ ਹੋਵੇ, ਮੇਰੀ ਕਾਇਆ ਤੰਦਰੁਸਤ ਹੋਵੇ, ਮੈਂ ਤੇ ਵਾਹਿਗੁਰੂ ਉਦੋਂ ਵੀ ਨਿਤਨੇਮ ਨਾ ਭੁੱਲੇ। ਜਿਸ ਦਿਨ ਖੀਣ ਸਮੇਂ ਮੈਨੂੰ ਬੁਢੇਪਾ ਆ ਜਾਏ, ਕੋਈ ਬਿਮਾਰੀ ਕਰਕੇ ਮੈਂ ਮੰਜੇ 'ਤੇ ਲੇਟ ਜਾਂ, ਭਾਵੇਂ ਇਸ਼ਨਾਨ ਕਰ ਵੀ ਨਾ ਸਕਾਂ, ਪਰ ਇੱਕ ਕਿਰਪਾ ਕਰੀ, ਮੈਂ ਤੇਰੇ ਨੇਮ ਨੂੰ ਨਾ ਭੁੱਲਾਂ, ਮੈਂ ਤੇਰਾ ਨੇਮ ਕਰਦਾ ਹੀ ਰਹਾਂ। ਸਰੀਰ ਸਵਸਥ ਖੀਣ ਸਮੇਂ ਸਿਮਰੰਤ ਨਾਨਕ ਰਾਮ ਦਮੋਦਰ ਮਾਧਵਾ, ਮੈਂ ਪਰਮਾਤਮਾ ਨੂੰ ਜਪਾ। ਥੋੜ੍ਹੀ ਜਿਹੀ ਬੇਨਤੀ ਸੁਣਿਓ, ਰਾਤ ਨੂੰ ਸੌਣ ਲੱਗਿਆ ਕਿਉਂ? ਇੱਥੇ ਮੈਂ ਫਿਰ ਕਹਾਂਗਾ, ਬਾਣੀ 'ਚ ਲਿਖਿਆ ਰਾਤ ਨੂੰ, ਇਹ ਮਰਿਆਦਾ 'ਚ ਲਿਖਿਆ ਸੌਣ ਲੱਗਿਆ ਸੋਹਿਲਾ ਸਾਹਿਬ ਦਾ ਪਾਠ ਕਰੋ। ਤੁਹਾਡੇ 'ਚ ਡਾਕਟਰ ਸਾਹਿਬ ਬੈਠੇ ਹੋਣਗੇ, ਕੌਨਸ਼ੀਅਸ ਅਨਕੌਨਸ਼ੀਅਸ ਸਬ ਕੌਨਸ਼ੀਅਸ ਅਤੇ ਸੁਪਰ ਕੌਨਸ਼ੀਅਸ, ਮਨ ਦੀ ਵਿਆਖਿਆ ਹੀ ਕਰ ਰਹੇ ਹਾਂ ਨਾ। ਉਂਝ ਗੁਰੂ ਗ੍ਰੰਥ ਸਾਹਿਬ ਨੇ ਦੋ ਤਰ੍ਹਾਂ ਦੀ ਵਿਆਖਿਆ ਮਨ ਦੀ ਕੀਤੀ, ਇੱਕ ਮੈਲਾ ਮਨ ਅਤੇ ਇੱਕ ਨਿਰਮਲ ਮਨ। ਦੋ ਹੀ ਗੱਲਾਂ, ਕੌਨਸ਼ੀਅਸ ਸਬ ਕੌਨਸ਼ੀਅਸ ਅਨਕੌਨਸ਼ੀਅਸ ਸੁਪਰ ਕੌਨਸ਼ੀਅਸ। ਜਦੋਂ ਅਸੀਂ ਸੌਂਦੇ ਹਾਂ, ਸਾਡਾ ਕੌਨਸ਼ੀਅਸ ਮਾਇੰਡ, ਸਾਡੇ ਉਹ ਖਿਆਲ ਬਿਲਕੁਲ ਰੁਕੇ ਹੋਏ ਆ ਜੋ ਜਾਗਦਿਆਂ ਦੇ ਨੇ। ਸਬ ਕੌਨਸ਼ੀਅਸ ਮਾਇੰਡ ਆਪਣਾ ਕੰਮ ਕਰ ਰਿਹਾ। ਇਸ ਨੂੰ ਤੁਸੀਂ ਧਿਆਨ ਨਾਲ ਸੁਣਿਓ, ਗੁਰਮੁਖੋ ਸੌਣ ਲੱਗਿਆ ਕਿਉਂ? ਜਦੋਂ ਆਪਾਂ ਰਾਤ ਨੂੰ ਸੌਣ ਲੱਗਿਆਂ ਜਿਹੜੀ ਚੀਜ਼ ਨੂੰ ਚੇਤੇ ਕਰਕੇ ਜਾਵਾਂਗੇ, ਬੋਲੋ ਨਾ ਵੀ, ਮੇਰਾ ਖਿਆਲ ਜੋ ਕੁਝ ਜ਼ਿਹਨ 'ਚ ਚੇਤੇ ਹੈ ਜਾਂ ਤਾਂ ਸੁਪਨਾ ਬਣ ਕੇ ਆਊਗਾ, ਅਤੇ ਜਾਂ ਰਾਤ ਨੂੰ ਸੁੱਤਿਆਂ ਹੋਇਆਂ ਸਾਡੀ ਬੋਡੀ ਦੇ ਅੰਦਰ ਉਹ ਥੋਟ ਆਪਣਾ ਕੰਮ ਕਰੀ ਜਾਏਗਾ। ਫਿਰ ਇਸ ਨੂੰ ਸੁਣਿਓ ਕਿ ਜੋ ਕੁਝ ਮੈਂ ਚੇਤੇ ਕਰਕੇ ਸੌਵਾਂਗਾ, ਜੋ ਕੁਝ ਮੈਂ ਅੱਖਾਂ ਨਾਲ ਦੇਖ ਕੇ ਸੌਵਾਂਗਾ, ਅੱਜ ਕਿਉਂ ਨਹੀਂ ਟਿਕਾਅ ਬਣਦਾ ਪਿਆ? ਅਸੀਂ ਕਿੰਨੇ ਸਵੇਰੇ ਬਾਣੀ ਪੜ੍ਹਨੇ, ਚਿੱਤ ਕੋਈ ਨਹੀਂ ਲੱਗਦਾ। ਕਦੀ ਕਿਸੇ ਨੇ ਪੁੱਛਿਆ, ਰਾਤ ਨੂੰ ਸੌਣ ਲੱਗਿਆਂ ਦੇਖ ਕੇ ਕੀ ਸੁੱਤਾ, ਰਾਤ ਨੂੰ ਸੌਣ ਲੱਗਿਆਂ ਪੜ੍ਹ ਕੇ ਕੀ ਸੁੱਤਾ, ਰਾਤ ਨੂੰ ਸੌਣ ਲੱਗਿਆਂ ਚੇਤੇ 'ਚ ਕੀ ਸੀ? ਮੈਂ ਕੋਈ ਗੱਲ ਬਾਣੀ 'ਚੋਂ ਬਾਹਰ ਨਹੀਂ ਕਰਾਂਗਾ। ਸੌਣ ਲੱਗਿਆਂ ਕੀ ਚੇਤੇ ਕੀਤਾ? ਜੇ ਗੁਰਮੁਖੋ ਸੌਣ ਲੱਗਿਆਂ ਬਾਣੀ ਚੇਤੇ ਆਵੇਗੀ, ਸ਼ਬਦ ਚੇਤੇ ਆਏਗਾ, ਤੇ ਯਾਦ ਰੱਖਿਓ ਅੰਮ੍ਰਿਤ ਵੇਲੇ ਨਿਤਨਿਮ ਕਰਨ ਦਾ ਰਸ ਵੱਖਰਾ ਹੋਵੇਗਾ, ਕਿਉਂਕਿ ਜੋ ਕੁਝ ਚੇਤੇ ਕੀਤਾ ਹੈ, ਬੋਡੀ ਦਾ ਸਾਰਾ ਸਿਸਟਮ ਨਹੀਂ ਸੁਣਦਾ ਹੁੰਦਾ, ਫੁਰਨਾ ਤਾਂ ਪਿਆਰਿਓ ਰਾਤ ਨੂੰ ਸੁੱਤਿਆਂ ਵੀ ਕੰਮ ਕਰਦਾ ਸਬ ਕੌਨਸ਼ੀਅਸ ਮਾਇੰਡ 'ਚ। ਜਦੋਂ ਬੰਦਾ ਸਵੇਰੇ ਉੱਠਦਾ ਤੇ ਮਨ ਟਿਕਿਆ ਹੁੰਦਾ, ਇਸੇ ਨੂੰ ਗੁਰੂ ਜੀ ਨੇ ਕਿਹਾ, ਸੌਂਦੇ ਵਾਹ ਵਾਹ ਉੱਚਰੇ ਉੱਠਦੇ ਵੀ ਵਾਹ ਕਰੇ। ਬਾਬਾ ਸਾਹਿਬ ਨੇ ਕਿਹਾ, ਪਹਿਲੇ ਪੈਰ ਹੈ ਫੁੱਲੜਾ ਬਾਬਾ ਫਰੀਦ ਜੀ, ਫਲ ਪੀ ਪੱਛਾ ਰਾਤ ਜੋ ਜਗਨ ਲਹਨ ਸੇ ਸਾਈ ਕੰਨੋ ਦਾਤ। ਜੇ ਰਾਤ ਨੂੰ ਸੁੱਤਿਆਂ, ਮੈਂ ਵਿਸ਼ੇ ਤੋਂ ਥੋੜ੍ਹਾ ਜਿਹਾ ਦੂਰ ਗਿਆ, ਇਹ ਕੀ ਹੈ? ਸੰਬਤ ਸਾਹਾ ਲਿਖਿਆ ਮਿਲ ਕਰ ਪਹਾਵੋ ਤੇ, ਇਹਦਾ ਅਰਥ ਅਖਰੀ ਅਰਥ ਇਹ ਵਿਆਹ ਵਿਆਹ ਸਾਲ ਲਿਖਿਆ ਗਿਆ, ਸੰਬਤ ਦਾ ਅਰਥ ਸਾਲ। ਤੇ ਸਾਡੇ ਪਿੰਡਾਂ 'ਚ ਇੱਕ ਰਸਮ ਸੀ ਜੀ, ਮਾਈਏ ਪਾਉਣਾ, ਫਿਰ ਅਰਜ ਹੈ। ਤੁਹਾਨੂੰ ਪਤਾ ਹੁਣ ਤੇਲ ਪਾਉਂਦੀਆਂ ਸਨ ਬੀਬੀ ਦੇ ਸਿਰ 'ਚ, ਕੇਸ ਕਰਦੀਆਂ ਸਨ, ਕੇਸਾਂ ਨੂੰ ਜਦੋਂ ਕੰਘੀ ਫੇਰਦੀਆਂ, ਵਿਆਹ ਤੋਂ ਪਹਿਲਾਂ ਮਾਈਏ ਪਾਉਣਾ ਇੱਕ ਰਸਮ ਸੀ। ਸ਼ਾਇਦ ਆ ਵੱਖਰੇ ਵੱਖਰੇ ਇਲਾਕਿਆਂ 'ਚ ਰਸਮ ਹੈ ਜੀ, ਤੇਲ ਪਾਉਣੀ ਕਹਿੰਦੇ ਨੇ, ਕੋਈ ਕੰਘੀ ਵਾਹਣੀ। ਮਹਾਰਾਜ ਕਹਿੰਦੇ ਆ, ਵਿਆਹ ਦਾ ਸਾਲ ਲਿਖਿਆ ਗਿਆ, ਭੈਣਾਂ ਭਰਜਾਈਆਂ ਚਾਚੀਆਂ ਤਾਈਆਂ ਕੇਸਾਂ 'ਚ ਤੇਲ ਪਾ ਕੇ ਗੀਤ ਗਾਉਣ ਲੱਗ ਪਈਆਂ ਨੇ। ਉਸ ਵਕਤ ਦੋ ਤਰ੍ਹਾਂ ਦਾ ਮਾਹੌਲ ਹੁੰਦਾ ਸੀ, ਇੱਕ ਖੁਸ਼ੀ ਦਾ ਹੁੰਦਾ ਸੀ ਕਿ ਇਸ ਧੀ ਨੇ ਹੁਣ ਆਪਣੇ ਸਾਈਂ ਦੇ ਘਰ ਜਾਣਾ, ਦੂਜਾ ਬੈਰਾਗ ਹੁੰਦਾ ਸੀ, ਪਿਤਾ ਦੇ ਘਰ ਨੂੰ ਛੱਡ ਕੇ ਚਲੀ ਜਾਣਾ। ਮੈਂ ਆਪ ਨੂੰ ਬੇਨਤੀ ਕਰਾਂ, ਗੁਰੂ ਸਾਹਿਬ ਨੇ ਕਿਹਾ, ਬੰਦਿਆ ਇਸਤਰੀ ਬੱਚੀ ਦਾ ਤਾਂ ਵਿਆਹ ਦਾ ਸਾਲ ਜਨਮ ਤੋਂ ਕੁਝ ਦਿਨਾਂ ਬਾਅਦ, ਕੁਝ ਸਾਲਾਂ ਬਾਅਦ ਮਿੱਥਿਆ ਜਾਂਦਾ ਹੈ, ਆਪਣੀ ਜਿੰਦ ਨੂੰ ਪੁੱਛ ਕੇ ਦੇਖ, ਤੇਰੀ ਮੌਤ ਦਾ ਸਾਲ ਤਾਂ ਉਦਣ ਹੀ ਲਿਖਿਆ ਗਿਆ ਜਿੱਦਣ ਤੇਰਾ ਜਨਮ ਹੋਇਆ ਸੀ। ਸੰਬਤ ਸਾਹਾ ਲਿਖਿਆ ਸਾਹੇ ਦਰਤੇ, ਜਿਸ ਦਿਨ ਡੈਥ ਹੋਣੀ ਹੈ, ਜਿਹਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਸਾਹੇ ਲਿਖੇ ਨਾ ਚੱਲਣੀ ਜਿੰਦੂ ਕੋ ਸਮਝ ਆਏ, ਕਹਿੰਦੇ ਉਸ ਦਿਨ ਸਾਲ ਲਿਖਿਆ ਗਿਆ। ਆਮ ਤੌਰ 'ਤੇ ਕੇਸਾਂ 'ਚ ਤੇਲ ਪਾਉਂਦੇ ਸਨ। ਗੁਰੂ ਨਾਨਕ ਸਾਹਿਬ ਕਹਿੰਦੇ, ਸਤ ਸੰਗੀ ਜਾਣੋ ਆਓ, ਜਿਉਂਦੇ ਜੀ ਮੈਨੂੰ ਅਸੀਸ ਦਿਓ ਕਿ ਮੇਰਾ ਦਿਨ ਨੇੜੇ ਆਉਂਦਾ ਪਿਆ, ਮੈਂ ਕਰਤੇ ਪੁਰਖ ਵਾਹਿਗੁਰੂ ਨਾਲ ਜੁੜ ਜਾਵਾਂ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦਿਓ ਸੱਜਣ ਅਸੀਸਰੀਆਂ ਜੋ ਹੋਵੇ, ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ। ਇਹਦਾ ਪਾਠ ਪਹੁੰਚਾ ਪਹੁੰਚਾ ਨਹੀਂ ਜੀ, ਪਹੁੰਚਾ ਦਰਥੇ ਇਨਵੀਟੇਸ਼ਨ, ਜਿਹਨੂੰ ਸਾਹਿਬ ਚਿੱਠੀ ਕਹਿੰਦੇ ਆ। ਹਰ ਸਰੀਰ ਦੇ ਵਿੱਚ ਉਹ ਦਿਨ ਮੁਕਰਰ ਹੋ ਚੁੱਕਾ ਜਿੱਦਣ ਇਹਨੇ ਸਰੀਰ ਨੂੰ ਛੱਡ ਕੇ ਜਾਣਾ। ਘਰ ਘਰ ਇਹੋ ਪਹੁੰਚਾ, ਸਦੜੇ ਨਿੱਤ ਪਵਨ, ਸੱਦਣ ਹਾਰਾ ਸਿਮਰੀਆ ਨਾਨਕ ਸੇ ਦੇਹੇ ਅਵਨ। ਮਹਾਰਾਜ ਕਹਿੰਦੇ ਨੇ ਉਹ ਦਿਨ ਮੇਰੇ 'ਤੇ ਵੀ ਆ ਗਿਆ। ਮੈਂ ਆਪ ਜੀ ਦਾ ਸਮਾਂ ਨਹੀਂ ਵੇਸਟ ਕਰਾਂਗਾ, ਮੈਂ ਸਿਰਫ ਇੱਕ ਬੇਨਤੀ ਕੀਤੀ जे रात नूं सुत्तिआं गुरु चेते आउंदा इह प्रैक्टिकल है गल्लां मात्र रही। भाई साहब ने जिहड़ा इक बित पढ़िया उहदे अर्थ करके जाणे ने। गल्लां तां बहुत हुंदियां ने प्यारिओ, गल्लां नाल मंजलां लई मिलदियां हुंदियां, मंजलां वाले गल्लां घट करदे आ चलदे ज्यादा हुंदे आ। फिर अर्ज है महाराज जे सुत्तिआं चेते करांगे तां उह सुपने दा रूप भी धारण कर सकदा है। कदी तजर्बा करिओ, फोन ना लाओ, कोई अलार्म ना लाओ, सिर्फ एकाग्रता नाल सोहिला साहिब दा पाठ करके फुरना बना लो, ख्याल बना लीए भी वाहगुरु जी मैं इन्ने बजे सवेरे उठना। जे चार बजे का ख्याल बनाया तो पौने चार अख जरूर खुलेगी, जरूर खुलेगी। पर मन बड़ा बेईमान है, कहिंदा मैं तो चार बजे का क्या होया सी, पै जांदा उस वक्त फिर सुपना चलता है। क्योंकि जो कुछ मैं सोच के सुता भी मैं इन्ने बजे उठना है, उस तो बाद मैं नितनेम करना है, उस तो बाद मैं गुरुद्वारे जाना है, जे मैं काम ते जाना है। देखो ख्याल की करता है, जाग आ गई, बंदा सौ गया, उस तो बाद जो सुपना चलता है जा इशनान करता मिलेगा, जा हाथ च गुटका आएगा, जा गुरुद्वारे खलोता होगा। क्योंकि थॉट ने कहा भी तू फिजिकल काम नहीं कर रहा, पर मैं अपना काम करांगा। तो जे काम ते जाना है, नींद आ गई, याद रखियो कई बार बंदा अगले सुपने च जॉब ते काम करता हुआ मिलेगा। ख्याल च बड़ी वड्डी ताकत है गुरमुखो, मैं तां कहा चिंतन च बड़ी वड्डी समर्था है। भाई साहब ने गुरु हरगोबिंद साहब जी नूं कहा, महाराज मेरा अंतला समा आ गया। सतगुरां ने शब्द वरते, भाई साहब जी हाले मां दा मामा है भाई गुरदास साहब, वाहगुरु दादी दा मामा, बीबी पिता का मामा, गुरु अर्जुन देव के मामे ने, बीबी भानी के भरा ने। भाई साहब ने अदब ना किया, गुरु हरगोबिंद साहब ने अजे तां बाबा बुढ़ा साहब नूं तोरिया। महाराज कहिंदे तुसीं अपने आसन ते चलो, असीं आ रहे हां, जाने दे विच सुआद है। महाराज उन्हां दे जिथे आसन सी, आसन समझ गया मंजा, उत्थे चले गए। भाई साहब ने पहली बेनती की, सच्चे पातशाह जिंदगी च बहुत भुला हुई हां, तुर लगे हाँ, असीस बख्शो मेरिया भुला ना चितारियो। मैं कल परसों शामी कहा सी, असी तां हक मंगने हैं गुरु कोल आके, आ कुछ किया आधा फल दे नहीं। गुरमुखो गुरु कोल जदों भी मंगो झोली अड के रहम मंगो, क्योंकि रहम विच कदी औगन नहीं देखे जाते, माफी विच कदी औगन नहीं देखे जाते। महाराज एक मैनू या मेरिया भुला ना चितारियो, दूजी गल मेरी चिखा नू आप जी ने लांबू लाना, तीसरी गल मेरी राख नू ब्यास दे पानी विच प्रवाह कर देना, ते चौथी मेरी कोई यादगार ना बनानी, कोई समाध नहीं, कोई थां नहीं। महाराज जी ने हंस के कहा, तुसी बहुत सेवा कीती, आप जी दी यादगार दी लोड़ ही नहीं, क्योंकि इबादत वाले का जीवन ही यादगार बन जाता है, बाबाणियां कहानियां बन जांदियां। अंतले समय भाई साहब ने सतगुरु दे सन्मुख अपना चोला त्याग दिया, उन्हां दी रचना विचों भाई साहब ने कीर्तन किया। शब्द बड़ा सरल है जी, बड़ा आम पढ़िया जाता है। भाई साहब पढ़ रहे सन भाई गुरदास साहब की रचना, पूछत पथक ते मार्ग न धारै प्रभ पग, प्रीतम के देश कैसे बातन से जाइए। लफ्जी अर्थ ने भावें अंग्रेजी तुसी पढ़ लिया उत्ते, पूछत पथक, पुछ दा अर्थ हुंदा पुछ रहा है, ते पथक दा अर्थ हुंदा पथ ते चलण वाला। फिर सुनियो, पथ दा लफ्जी अर्थ है सफर, जिन्हों आपां पंध कहने आ जी पंजाबी च, जिहड़ा बंदा तुरिया आ रहा है। मान लो आपां किसे थां जाना है, उत्थों कुछ सफर करके आ रहा है, ते असी अपने घर तो बाहर खलोते हैं, उन्हों लंघन वाले नूं पुछने आ तू कित्थों आया है, वह कहिंदा मैं फलाने थां जां अमके पिंड चों आया। मैं एक होर उदाहरण दिया, सीधी गल, मैं लुधियाने बैठा घर, ते कोई सज्जन श्री दरबार साहब दर्शन करके आ रहा, ते मैं उन्हों खलोता पुछना वा कित्थों आया, वह कहिंदा दरबार साहब तो आया। समा किन्ना लगा है, वह कहेगा गड्डी ते ढाई घंटे लग गया जी, बाजार च किवें गया सां पुछ लिया, परिक्रमा किवें कीती, सब कुछ पुछ लिया, इशनान पान, ਪਰ ਮੈਂ ਹਰ ਦਰਬਾਰ ਸਾਹਿਬ ਤੋਂ ਦਰਸ਼ਨ ਕਰਨ ਵਾਲੇ ਯਾਤਰੂ ਤੋਂ ਰੋਜ਼ ਪੁੱਛ ਰਿਹਾ ਕਿੰਨਾ ਫਾਸਲਾ ਹੈ, ਕਿਵੇਂ ਜਾਣਾ ਹੈ। ਪਰ ਪਿਆਰਿਓ ਸਾਲ ਹੋ ਗਿਆ ਮੈਂ ਪੁੱਛੀ ਜਾ ਰਿਹਾ ਪਰ ਮੈਂ ਤੁਰਿਆ ਤੇ ਨਹੀਂ ਨਾ। ਫਿਰ ਅਰਜ਼ ਸੁਣਿਓ, ਇੱਥੇ ਪੁੱਛਤ ਪਥਕ ਰਾਈਆਂ ਤੋਂ ਰਾਹ ਪੁੱਛਦਾ ਕਿੰਨਾ ਸਮਾਂ ਲੱਗੇਗਾ, ਕਿਵੇਂ ਪਹੁੰਚਾਂਗੇ। ਤੇ ਭਾਈ ਸਾਹਿਬ ਕਹਿੰਦੇ ਨੇ ਮਾਰਗ ਨਾ ਧਾਰੈ ਪੱਗ, ਸਿਰਫ ਪੁੱਛੀ ਜਾ ਰਿਹਾ ਪਰ ਇੱਕ ਸਟੈਪ ਇੱਕ ਕਦਮ ਵੀ ਨਹੀਂ ਕਦੀ ਚੱਲਦਾ। ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ, ਜੇ ਸਿਰਫ ਗੱਲਾਂ ਹੀ ਕਰੀ ਜਾਏਗਾ, ਗੱਲਾਂ ਨਾਲ ਪਿਆਰੇ ਆ ਪ੍ਰਭ ਦੇ ਘਰ ਨਹੀਂ ਜਾਣਾ, ਇਹਦਾ ਭਾਵ ਅਰਥ ਕੀ ਹੈ। ਅਖਰੀ ਅਰਥਾਂ ਕਰ ਦਿੱਤੇ, ਪੁੱਛਤ ਪਤਕ ਤੇ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ, ਇਹਦੇ ਭਾਵ ਅਰਥ ਕੀ ਨੇ। ਮੈਂ ਵੀ ਹਾਂ, ਇਹ ਕੱਲਾ ਮੈਂ ਆਪ ਜੀ ਨੂੰ ਕਹਿ ਰਿਹਾ, ਰੋਜ਼ ਅਸੀਂ ਚਰਚਾ ਵੀ ਕਰਨੇ ਆ, ਸੰਵਾਦ ਵੀ ਕਰਨੇ ਆ। ਗੁਰੂ ਸਾਹਿਬ ਜੀ ਤੋਂ ਕੋਈ ਵਿਦਵਾਨ ਆਵੇ ਪੁੱਛਦੇ ਆ, ਦੱਸੋ ਜੀ ਮਹਾਰਾਜ ਨੇ ਕਿਵੇਂ ਜੁੜੀਏ। ਕੀਰਤਨ ਵਾਲੇ ਨੂੰ ਪੁੱਛੀਏ ਕਿਵੇਂ ਜੁੜੀਏ, ਉਹ ਕਹਿੰਦਾ ਭਾਈ ਬਾਣੀ ਪੜ੍ਹੋ, ਨਾਮ ਜਪੋ, ਸਿਮਰਨ ਜਿਹੜਾ ਗੁਰਮਤੀਆ ਹੋਵੇਗਾ, ਨਾਮ ਜਪੋ, ਕੀਰਤਨ ਸੁਣੋ, ਬਾਣੀ ਪੜ੍ਹੋ, ਧਰਮ ਦੀ ਕਿਰਤ ਕਰੋ, ਝੂਠ ਨਾ ਬੋਲੋ। ਤਿੰਨ ਗੱਲਾਂ ਸਾਰੇ ਕਹਿਣਗੇ, ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ। ਪੁੱਛ ਲਿਆ ਨਾ, ਪਰ ਕੀ ਮੈਂ ਦੂਜੇ ਦਿਨ ਪੁੱਛਣ ਤੋਂ ਬਾਅਦ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਿਆ ਹੈ। ਮੇਰੀ ਬੜੀ ਸਿੱਧੀ ਜੀ ਬੇਨਤੀ ਹੈ, ਜੇ ਆਪਾਂ ਰੋਜ਼ ਪੁੱਛਣੇ ਪਏ ਆ, ਮੈਂ ਵੀ ਅੱਜ ਆਇਆ, ਪਤਾ ਨਹੀਂ ਕਿੰਨੇ ਕੁ ਪ੍ਰਚਾਰਕ ਕਿੰਨੇ ਕੁ ਆ ਚੁੱਕੇ ਹੋਣਗੇ, ਜੇ ਮੈਂ ਵੀ ਰੋਜ਼ ਸਿਰਫ ਗੁਰੂ ਸਾਹਿਬ ਨੂੰ ਇਹ ਪੁੱਛਣਾ ਵੀ ਕਿਵੇਂ ਪਹੁੰਚੀਏ, ਤੇ ਗੁਰੂ ਜੀ ਕਹਿੰਦੇ ਨੇ ਇਹਨਾਂ ਔਗਣਾਂ ਨੂੰ ਛੱਡ ਦੇ, ਇਹ ਧਾਰਨ ਕਰ ਲੈ, ਮੈਂ ਤੀਜੇ ਦਿਨ ਫਿਰ ਪੁੱਛਾਂ ਕਿਵੇਂ ਚੱਲੀਏ। ਨਹੀਂ ਪਿਆਰਿਓ, ਗੱਲਾਂ ਪੁੱਛਣ ਨਾਲ ਮੰਜ਼ਲ ਨਹੀਂ ਮਿਲਦੀ ਹੁੰਦੀ, ਮੰਜ਼ਲ ਮਿਲਦੀ ਹੈ ਚੱਲਣ ਦੇ ਨਾਲ। ਮੈਨੂੰ ਯਾਦ ਹੈ ਇੱਕ ਵਾਰੀ ਇੱਕ ਸਾਧੂ ਜਨ, ਇਹਨੂੰ ਪਖੰਡੀਆਂ ਨਾਲ ਨਾ ਲੈ ਲਿਆ ਜੀ, ਉਦਾਸੀ ਮੱਤ ਦੇ ਸਨ, ਵਿਦਿਆਰਥੀ ਉੱਥੇ ਪੜ੍ਹ ਰਹੇ ਸਨ। ਉਹਨਾਂ ਕਿਹਾ ਜੀ ਅਸੀਂ ਸੁਖਮਨੀ ਸਾਹਿਬ ਦੇ ਅਰਥ ਕਰਨ ਲੱਗੇ, ਤੁਸੀਂ ਆਓਗੇ। ਬਜ਼ੁਰਗ ਸਨ ਨਾ, ਚੰਗੀ ਸੁਰਤੀ ਬਿਰਤੀ ਵਾਲੇ, ਅਸੀਂ ਸੁਖਮਨੀ ਸਾਹਿਬ ਦੇ ਅਰਥ ਕਰਨ ਲੱਗੇ, ਆਓਗੇ। ਉਹ ਕਹਿੰਦੇ ਜ਼ਰੂਰ ਆਵਾਂਗੇ। ਜਿਸ ਦਿਨ ਕਥਾ ਸ਼ੁਰੂ ਕੀਤੀ, ਉਸ ਵਕਤ ਪਹਿਲਾਂ ਉਹਨਾਂ ਸਲੋਕ ਪੜਿਆ, ਆਦ ਗੁਰੇ ਨਮ ਹੈ, ਜੁਗਾਦ ਗੁਰੇ ਨਮ ਹੈ, ਸਤ ਗੁਰੇ ਨਮ ਹੈ, ਸ੍ਰੀ ਗੁਰਦੇਵ ਹੈ ਨਮਾ। ਉਹ ਸੁਣੀ ਗਏ, ਪਹਿਲੀ ਤੁਕ ਸ਼ੁਰੂ ਕੀਤੀ ਅਸ਼ਟਪਦੀ ਦੀ, ਸਿਮਰੋ ਸਿਮਰ ਸਿਮਰ ਸੁਖ ਪਾਵੂ। ਕਹਿੰਦੇ ਮੈਂ ਸਿਮਰ ਰਿਹਾ, ਮੈਂ ਸਿਮਰ ਰਿਹਾ, ਗੁਰੂ ਰਾਮ ਅਰਜੁਨ ਸਾਹਿਬ ਕਹਿੰਦੇ ਨੇ ਸਿਮਰ ਸਿਮਰ ਕੇ ਮੈਂ ਆਤਮਕ ਸੁੱਖ ਪਾ ਰਿਹਾ। ਅੱਜ ਸਾਰੀ ਦੁਨੀਆ ਸੁੱਖ ਦੀ ਖਾਤਰ ਤੁਰੀ ਫਿਰਦੀ। ਮੇਰੀ ਅਰਜ਼ ਹੈ, ਸ਼ਬਦ ਵਰਤਿਆ ਸਿਮਰੋ, ਮੈਂ ਸਿਮਰਨਾ ਹਾਂ। ਮੈਂ ਰਾਤ ਵੀ ਕਿਹਾ ਸੀ ਇੱਥੇ ਜਿੱਥੇ ਕਥਾ ਕਰਦੇ ਹਾਂ, ਗੁਰਮੁਖੋ ਬੰਦਾ ਸੁਖੀ ਭਾਲਦਾ ਹੈ ਨਾ, ਆਹ ਕੰਮ ਨਿਬੜ ਗਿਆ ਮੈਂ ਸੁਖੀ ਹੋ ਜਾਣਾ, ਆਹ ਘਰ ਬਣ ਗਿਆ ਉਦੋਂ ਬਾਅਦ ਸੈੱਟਾਂ। ਯਾਦ ਰੱਖਿਓ, ਇਹ ਸੈੱਟ ਉੱਦਣ ਹੀ ਹੋਣਾ ਜਿੱਦਣ ਡੱਬੇ 'ਚ ਪੈਣਾ ਹੈ। ਜਿਉਂਦੇ ਜੀ ਇਹਨੇ ਕੋਈ ਨਹੀਂ ਜੇ ਸੈੱਟ ਹੋਣਾ, ਜੇ ਰੱਬ ਦੀ ਬੰਦਗੀ ਨਹੀਂ ਕਰਦਾ ਤਾਂ ਇਹ ਅਪਸੈਟ ਹੀ ਰਹਿੰਦਾ ਹੈ। ਕਦੀ ਕਦੀ ਇੱਛਾਵਾਂ ਦੀ ਪੂਰਤੀ ਹੋਈ ਹੈ ਜੀ? ਅੱਜ ਤੱਕ ਕੋਈ ਨਹੀਂ ਰਚਿਆ। ਇਹ ਅੰਨਾ ਖੂਹ ਹੈ, ਜੋ ਕੁਝ ਮਰਜ਼ੀ ਅੰਦਰ ਸੱਟੀ ਜਾਈਏ ਗੁਰਮੁਖੋ ਰੱਜਦਾ ਨਹੀਂ। ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ, ਉਹਨਾਂ ਸੁਣਿਆ ਜੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰ ਸਿਮਰ ਕੇ ਮੈਂ ਆਤਮਕ ਸੁਖ ਪਾਨਾ, ਕੱਲ ਕਲੇਸ਼ ਤਨ ਮਾਹ ਮਿਟਾਵੋ। ਕੱਲ ਕਲੇਸ਼ ਜਿੰਨੇ ਕਲੇਸ਼ ਨੇ, ਜਿੰਨੇ ਮਾਇੰਡ ਦੇ ਵਿੱਚ ਮਨ ਦੇ ਵਿੱਚ ਫੁਰਨੇ ਨੇ, ਸਾਰੇ ਮੈਂ ਕੱਢ ਦਿੱਤੇ ਬਾਹਰ। ਉਹ ਸਾਧੂ ਉੱਠ ਕੇ ਚੱਲ ਪਿਆ, ਉਹ ਕਹਿੰਦਾ ਬਾਬਾ ਜੀ ਅਜੇ ਤੇ ਅਸ਼ਟਪਦੀ ਦੇ ਪਹਿਲੇ ਪਹਿਲੇ ਬੰਦ ਦੀ ਵੀ ਨੀ ਕਥਾ ਹੋਈ। ਕਹਿਣ ਲੱਗੇ ਬਸ ਮੈਂ ਨਾ ਕਮਾਨ ਤੁਰ ਪਿਆ ਵਾਂ, ਕੱਲ ਕਲੇਸ਼ ਮਿਟ ਜਾਂਦੇ ਨੇ ਜੇ ਸਿਮਰ ਲਈਏ। ਮੇਰੀ ਫਿਰ ਅਰਜ਼ ਹੈ, ਇਹ ਕਹਿ ਤਾਂ ਦਿੱਤਾ ਕਿ ਸਿਮਰੋ ਸਿਮਰ ਸਿਮਰ ਸੁਖ ਪਾਵਾਂ, ਕੱਲ ਕਲੇਸ਼ ਤਨ ਮੈਂ ਮਿਟਾਵਾਂ, ਪਰ ਆਪਾਂ ਮੰਨਾਂਗੇ ਤੇ ਤਾਂ ਨਾ। ਇੱਕ ਮੈਂ ਉਦਾਹਰਨ ਹੋਰ ਦਿੰਦਾ, ਮੈਂ ਵੈਸੇ ਵਿਸ਼ਾ ਹੋਰ ਲੈਣਾ ਸੀ, ਭਾਈ ਸਾਹਿਬ ਪੜ੍ਹ ਰਹੇ ਸਨ, ਮੈਂ ਉਹ ਹੀ ਲੈ ਲਿਆ ਨੁਕਤਾ। ਤੁਸੀਂ ਸੁਥਰੇ ਦਾ ਨਾਂ ਸੁਣਿਆ ਹੋਣਾ, ਸੰਗਤ ਵਿੱਚ ਜੇ ਪੜ੍ਹਦੇ ਨਾ, ਇਹ ਸੁਥਰੇ ਸ਼ਾਈਆਂ ਬੜਾ ਪ੍ਰਚਾਰ ਕੀਤਾ ਜੀ। ਇਹ ਸੁਥਰਾ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਦਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਤੱਕ ਚੱਲਿਆ। ਇਹਦਾ ਅਸਲ 'ਚ ਕੀ ਸੀ, ਇਹ ਬੱਚਾ ਮਿਲਿਆ ਸੀ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ, ਇਹ ਮਾਪਿਆਂ ਨੇ ਇਹਦੇ ਮਾਂ ਬਾਪ ਦਾ ਕੋਈ ਪਤਾ ਨਹੀਂ ਸੀ ਜੀ। ਇਹਦਾ ਜਨਮ ਹੋਇਆ ਤੇ ਇਹਦੇ ਜਨਮ ਵੇਲੇ ਮੂੰਹ 'ਚ ਦੰਦ ਸੀ ਤੇ ਉਹ ਇਹਨੂੰ ਬਹੁਤ ਅਪਸ਼ਗਨੀ ਸਮਝਦੇ ਨੇ। ਉਹਨਾਂ ਕਿਹਾ ਕੁਥਰਾ, ਇਹ ਬੱਚਾ ਬਾਹਰ ਛੱਡ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਿਕਲੇ, ਉਹ ਦੇਖਿਆ ਬੱਚਾ ਰੋ ਰਿਹਾ ਤੇ ਉਹ ਕਹਿਣ ਲੱਗੇ ਦੇਖੋ ਕੌਣ ਰੋ ਰਿਹਾ, ਨਿਆਣਾ ਚੁੱਕਿਆ ਤੇ ਅੱਗੋ ਕਿਸੇ ਨੇ ਕਹਿ ਦਿੱਤਾ ਮੂੰਹ ਚ ਦੰਦ ਵੇਖ ਕੇ ਛੋਟਾ ਬੱਚਾ। ਮਹਾਰਾਜ ਇਹ ਤਾਂ ਕੁਥਰਾ ਹੈ। ਸਤਿਗੁਰਾਂ ਨੇ ਆਪਣੇ ਹੱਥ ਚ ਲੈ ਕੇ ਕੁਥਰਾ ਨਹੀਂ ਇਹ ਤੋ ਸੁਥਰਾ ਹੈ। ਉਸ ਭਾਈ ਸੁਥਰੇ ਨੇ ਬੜੇ ਵਿਅੰਗਮਈ ਪ੍ਰਚਾਰ ਢੰਗ ਨਾਲ ਕਰਦਾ ਹੁੰਦਾ ਸੀ ਪ੍ਰਚਾਰ, ਉਹਦੀ ਸੰਪਰਦਾ ਜਿਹੜੀ ਸੀ ਕਾਫੀ ਪ੍ਰਚਾਰ ਉਹਨਾਂ ਕੀਤਾ, ਕਿਉਂਕਿ ਹੁਣ ਮੈਨੂੰ ਬਖਸ਼ ਦਿਓ ਮੈਂ ਪਹਿਲੀ ਵਾਰੀ ਆਇਆ। ਐਸ ਤਾਂ ਸੁੰਗੜ ਦੇ ਸਿਰਫ ਅਸੀਂ ਆਪਣੇ ਘਰ ਤੱਕ ਹੀ ਸੀਮਤ ਰਹਿ ਗਏ। ਸਾਡੀ ਸੰਕੀਰਨਤਾ, ਕੱਟੜਤਾ ਲਫ਼ਜ਼ ਨਹੀਂ ਵਰਤਾਂਗਾ, ਸੰਕੀਰਨਤਾ ਹੈ। ਮੈਂ ਇੱਕ ਦਿਨ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਬਾਣੀ ਦੀ ਗੱਲ ਬਾਬੇ ਨਾਨਕ ਸਤਿਗੁਰੂ ਨੇ ਆਪਣੇ ਤੋਂ ਸ਼ੁਰੂ ਨਹੀਂ ਕੀਤੀ। ਗੁਰੂ ਗ੍ਰੰਥ ਸਾਹਿਬ ਵਿੱਚ ਕੁਝ ਭਗਤ ਐਸੇ ਨੇ ਜਿਹੜੇ ਗੁਰੂ ਨਾਨਕ ਸਾਹਿਬ ਤੋਂ ਸਦੀਆਂ ਪਹਿਲਾਂ ਹੋਏ ਆ। ਭਗਤ ਜੈਦੇਵ ਗੁਰੂ ਨਾਨਕ ਸਾਹਿਬ ਤੋਂ 300 ਸਾਲ ਪਹਿਲਾਂ ਹੋਏ ਆ। ਬਾਬਾ ਫਰੀਦ ਸਾਹਿਬ ਗੁਰੂ ਨਾਨਕ ਸਾਹਿਬ ਤੋਂ 297 ਸਾਲ ਪਹਿਲਾਂ ਹੋਏ ਆ। ਮੇਰੇ ਸਤਿਗੁਰੂ ਦਾ ਇੰਨਾ ਵਿਸ਼ਾਲ ਕਿਰਦਾ, ਭਗਤ ਜੈਦੇਵ ਸੰਸਕ੍ਰਿਤੀ ਬੋਲਦੇ ਨੇ, ਬਾਬਾ ਫਰੀਦ ਪੰਜਾਬੀ ਬੋਲਦੇ ਨੇ, ਲਹਿੰਦੀ ਪੰਜਾਬੀ। ਮੈਂ ਇਹ ਵੀ ਤੁਹਾਨੂੰ ਬੇਨਤੀ ਕਰ ਜਾਵਾਂਗਾ, ਲਫ਼ਜ਼ ਮੇਰੇ ਬੜੇ ਸਰਲ ਜਾਏ ਜੇ। ਮੈਨੂੰ ਭਾਈ ਸਾਹਿਬ ਨੇ ਹੁੰਦਿਆਂ ਕਿਹਾ, ਹਰਿਮੰਦਰ ਸਿੰਘ ਨੇ, ਜੀ ਪੰਜਾਬੀ ਦੀ ਗੱਲ ਜ਼ਰੂਰ ਕਰਿਓ, ਉਹ ਗੁਰਮੁਖੋ ਇਹਦੀ ਸ਼ੁਰੂਆਤ ਗੁਰਦੁਆਰੇ 'ਚੋਂ ਕਰੋ। ਅੰਗਰੇਜ਼ੀ ਸਿੱਖੋ, ਸਪੈਨਿਸ਼ ਸਿੱਖੋ, ਇਟਾਲੀਅਨ ਸਿੱਖੋ, ਫਰੈਂਚ ਸਿੱਖੋ, ਡੁੱਚ ਸਿੱਖੋ, ਪਰ ਰਾਹਤ ਜੋੜ ਕੇ ਬੇਨਤੀ ਜੇ ਤੁਹਾਡੇ ਅੱਗੇ। ਪੰਥ ਦੀ ਚੜ੍ਹਦੀ ਕਲਾ ਸਾਰੇ ਗੱਲ ਕਰਦੇ, ਜਿਹੜੇ ਲੋਕ ਆਪਣੀ ਬੋਲੀ ਛੱਡ ਜਾਂਦੇ ਆ ਯਾਦ ਰੱਖਿਓ ਉਹਨਾਂ ਦਾ ਪਤਨ ਹੋ ਜਾਂਦਾ। ਇਸ ਗੱਲ ਨੂੰ ਤੁਸੀਂ ਬਜ਼ੁਰਗ ਬੈਠੇ ਹੋ, ਇਹ ਨਾ ਸਮਝੋ ਭਾਈ ਸਾਹਿਬ ਕਿਹੜੀ ਅਗਿਆਨਤਾ ਦੀ ਗੱਲ ਕਰਦੇ। ਮੈਂ ਅਗਿਆਨਤਾ 'ਚ ਕਹਿ ਜਾਂਦਾ, ਗੁਰੂ ਨਾਨਕ ਸਾਹਿਬ ਵੇਲੇ ਲੋਧੀ ਸਨ ਜੀ, ਜਦੋਂ ਜਨਮ ਹੋਇਆ ਲੋਧੀਆਂ ਦਾ ਰਾਜ ਸੀ, ਹੈ ਨਾ, ਉਹ ਵੀ ਮੁਸਲਮਾਨ ਸਨ। ਇਹ ਮੈਂ ਮਿਆਮੀ ਕਹਿ ਕੇ, ਉਦੋਂ ਬਾਅਦ ਫਿਰ ਮੁਗਲ ਆਏ, ਮੁਗਲ ਤੇ ਪਠਾਨ ਆਪ 'ਚ ਭਿੜੇ। ਗੁਰੂ ਨਾਨਕ ਸਾਹਿਬ ਨੇ ਲਿਖਿਆ, ਮੁਗਲ ਪਠਾਣਾ ਭਈ ਲੜਾਈ, ਰਣ ਮੈਂ ਤੇਗ ਵਗਾਈ, ਓਨੀ ਤੁਪਕ ਤਾਣ ਚਲਾਈ, ਓਨੀ ਖਸਤ ਚੜਾਈ। ਜਦੋਂ ਮੁਗਲ ਆਏ ਆ ਉਹ ਆਪਣੀ ਬੋਲੀ ਵੀ ਲੈ ਕੇ ਆਏ। ਮੇਰੀ ਫਿਰ ਬੇਨਤੀ ਆਵਾ, ਪਹਿਲਾਂ ਫਾਰਸੀ ਬੋਲੀ, ਜਿਹੜਾ ਉਰਦੂ ਹੈ, ਜਿਹੜੇ ਬਜ਼ੁਰਗ ਉਰਦੂ ਜਾਣਦੇ ਉਹਨੂੰ ਪਤਾ ਉਰਦੂ ਤੇ ਲਸ਼ਕਰੀ ਜ਼ੁਬਾਨ ਹੈ ਜੀ। ਉਰਦੂ ਦਾ ਲਫ਼ਜ਼ੀ ਅਰਥ ਵੈਸੇ ਸ਼ਾਮਣੀ ਹੁੰਦਾ। ਜਦੋਂ ਪੱਛਮ ਵੱਲੋਂ ਫਾਰਸੀ ਬੋਲਣ ਵਾਲੇ ਆਏ, ਅਰਬਿਕ ਬੋਲਣ ਵਾਲੇ ਆਏ, ਇੱਧਰੋਂ ਹਿੰਦਵੀ ਬੋਲਣ ਵਾਲੇ ਆਏ, ਜਦੋਂ ਇਹਨਾਂ ਦਾ ਆਪਸੀ ਮੇਲ ਹੋਇਆ, ਉਹਦੇ ਵਿੱਚੋਂ ਵਪਾਰੀਆਂ ਦੀ ਜਿਹੜੀ ਬੋਲੀ ਨੇ ਜਨਮ ਲਿਆ ਉਹਨੂੰ ਆਪਾਂ ਉਰਦੂ ਕਹਿੰਦੇ। ਉਂਝ ਮੇਰੀ ਬੇਨਤੀ ਹੈ ਕਿ ਪੰਜਾਬੀ ਵਿੱਚ, ਮੈਂ ਇੱਕ ਦਿਨ ਹੱਸਦਾ ਪਿਆ ਸਾਂ, ਮੈਂ ਕਿਹਾ ਪੰਜਾਬੀ ਸ਼ਬਦ ਪੰਜਾਬੀ ਦਾ ਨਹੀਂ, ਇਹ ਵੀ ਪਰਸ਼ੀਅਨ ਦਾ ਹੈ। ਪੰਜ ਆਬ, ਆਬ ਦਾ ਅਰਥ ਪਾਣੀ ਹੈ, ਆਪਾਂ ਤਾਂ ਪੰਜਾਬੀ 'ਚ ਪਾਣੀ ਬੋਲਦੇ ਹਾਂ, ਪੰਜਾਬ ਵੀ ਲਫ਼ਜ਼ ਪਰਸ਼ੀਅਨ ਦਾ ਹੈ। ਗੁਰਮੁਖੋ ਆਹ ਹੁਣੇ ਤੁਸੀਂ ਕਹਿਣਾ ਭਾਈ ਸਾਹਿਬ ਜੀ ਹੁਕਮਨਾਮਾ ਲਓ, ਹੁਕਮਨਾਮਾ ਪੰਜਾਬੀ ਦਾ ਥੋੜ੍ਹਾ, ਇਹ ਤਾਂ ਪਰਸ਼ੀਅਨ ਦਾ ਹੈ। ਹੁਣੇ ਆਪਾਂ ਕਹਿੰਦੇ ਅੱਜ ਦੀਵਾਨ ਸੱਜਿਆ, ਦੀਵਾਨ ਲਫ਼ਜ਼ ਵੀ ਪਰਸ਼ੀਅਨ ਦਾ ਹੈ, ਸਰਦਾਰ ਲਫ਼ਜ਼ ਵੀ ਪਰਸ਼ੀਅਨ ਦਾ ਹੈ, ਇੱਥੋਂ ਤੱਕ ਜਿਹੜੀ ਦਸਤਾਰ ਸਿਰ 'ਤੇ ਬੰਨ੍ਹੀ ਹੈ ਦਸਤਾਰ ਵੀ ਪਰਸ਼ੀਅਨ ਦੀ, ਪੰਜਾਬੀ ਵਿੱਚ ਪੱਗ ਹੈ। ਗੁਰੂ ਗ੍ਰੰਥ ਸਾਹਿਬ 3-4 ਨਾਂ ਇਹਦੇ ਆਏ ਨੇ ਜੀ, ਪੱਗ, ਪਾਗ, ਪਗੜੀ ਅਤੇ ਦਸਤਾਰ। ਸਾਬਤ ਸੁਰਤ ਦਸਤਾਰ ਸਿਰਾ, ਫਰੀਦਾ ਮੈਂ ਭੁਲਾਵਾ ਪੱਗ ਦਾ, ਉਹ ਪੰਜਾਬੀ 'ਚ ਬੋਲ ਰਹੇ ਨੇ। ਇੱਕ ਸ਼ਬਦ ਹੁੰਦਾ ਖੂਬ ਤੇਰੀ ਪਗੜੀ, ਮਿੱਠੇ ਤੇਰੇ ਬੋਲ, ਮਹਾਰਾਸ਼ਟਰ 'ਚ। ਇੱਕ ਸ਼ਬਦ ਹੁੰਦਾ ਜੈ ਸਿਰ ਰਚ ਰਚ ਬਾਂਧਤ ਪਾਗ। ਪਰ ਮੈਂ ਆਪ ਨੂੰ ਸਿਰਫ ਇੱਕ ਬੇਨਤੀ ਕਰਨ ਲੱਗਾ, ਉਸ ਵਕਤ ਕੀ ਹੋਇਆ ਜੀ, ਅਕਸਰ ਲੋਕ ਜਿਹੜੇ ਲੋਕ ਆਪਣੀ ਮਾਂ ਬੋਲੀ ਤੋਂ, ਮੈਂ ਸ਼ਬਦ ਵਰਤਣਾ, ਮਾਂ ਬੋਲੀ ਤੋਂ ਪਿੱਠ ਫੇਰ ਜਾਣ, ਸਮਝੋ ਮਾਂ ਦੀ ਕੁੱਖ ਤੋਂ ਪਿੱਠ ਫੇਰਨੀ ਹੈ। ਬਲਰਾਜ ਸਾਹਨੀ ਹੋਏ ਨੇ, ਮੈਂ ਚਲੋ ਹੱਟ ਕੇ ਗੱਲ ਕਰਨ ਲੱਗਾ ਵਾਂ, ਮੈਂ ਨਾ ਸਮਝੋ ਫਿਲਮਾਂ ਵਾਲੇ ਦੀ ਗੱਲ ਸ਼ੁਰੂ ਕਰਤੀ। ਉਹਨਾਂ ਨੇ ਇੱਕ ਚਿੱਠੀ ਲਿਖੀ ਸੀ ਟੈਗੋਰ ਨੂੰ, ਜਿਨ੍ਹਾਂ ਨੂੰ ਬੰਗਾਲ ਵਿੱਚ ਗੁਰਦੇਵ ਜੀ ਕਿਹਾ ਜਾਂਦਾ, ਰਵਿੰਦਰਨਾਥ ਟੈਗੋਰ ਨੂੰ ਚਿੱਠੀ ਲਿਖੀ। ਸ਼ਾਇਦ ਆਪ ਨੂੰ ਪਤਾ ਹੋਵੇ ਇਹਨਾਂ ਦੇ ਪਿਤਾ ਦਵਿੰਦਰ ਨਾਥ ਟੈਗੋਰ ਤੇ ਰਵਿੰਦਰ ਨਾਥ ਟੈਗੋਰ ਇੱਕ ਮਹੀਨਾ ਅੰਮ੍ਰਿਤਸਰ ਕੋਠੀ ਕਿਰਾਏ ਤੇ ਲੈ ਕੇ ਇੱਕ ਮਹੀਨਾ ਸਿਰਫ ਕੀਰਤਨ ਸੁਣਨ ਹੁੰਦੇ ਸਨ, ਸ਼ਾਇਦ ਆਪ ਨੂੰ ਪਤਾ ਹੋਣਾ। ਪ੍ਰਿੰਸੀਪਲ ਗੰਗਾ ਸਿੰਘ ਉਹਨਾਂ ਨੇ ਗੱਲ ਲਿਖੀ ਹੈ ਉਹ ਲਿਖਦੇ ਆ ਕਿ ਰਵਿੰਦਰ ਨਾਥ ਟੈਗੋਰ ਮੈਨੂੰ ਲਾਹੌਰ ਚ ਮਿਲੇ। ਕਹਿੰਦੇ ਅਸੀਂ ਕਿਸੇ ਸਭਾ ਚ ਗਏ ਤੇ ਟੈਗੋਰ ਸਾਹਿਬ ਨੇ ਮੈਨੂੰ ਇੱਕ ਗੱਲ ਕਹੀ, ਮੈਂ ਬੇਨਤੀ ਕਰਾਂਗਾ। ਉਹਨਾਂ ਦੀ ਕਿਤਾਬ ਗੁਰਮਤ ਸ਼ਾਇਦ ਸਿੱਖ ਫਿਲਾਸਫੀ, ਉਹਦੇ ਵਿੱਚ ਕੀਰਤਨ ਦਾ ਜਿਹੜਾ ਚੈਪਟਰ ਉਹਦੇ ਥੱਲੇ ਲਿਖਿਆ ਨੋਟ ਹੈ, ਕਿਉਂਕਿ ਕਿਤਾਬ ਦਾ ਹਵਾਲਾ ਦੇ ਦੇਣਾ ਚਾਹੀਦਾ ਹੈ ਕਿ ਇਹਦਾ ਸ਼ੌਂਕ ਹੋਵੇ। ਉਹਨਾਂ ਕਿਹਾ ਜੀ ਮੈਂ ਦਰਬਾਰ ਸਾਹਿਬ ਕੀਰਤਨ ਕਰਨਾ ਸੁਣਨਾ ਤੇ ਮੇਰੇ ਮਨ 'ਚ ਚੋਰੀ ਦੇ ਖਿਆਲ ਉੱਠਦੇ ਨੇ। ਪ੍ਰਿੰਸੀਪਲ ਗੰਗਾ ਸਿੰਘ ਕਹਿੰਦੇ ਮੈਂ ਥੋੜ੍ਹਾ ਜਿਹਾ ਤ੍ਰਭਕ ਜਿਹਾ ਗਿਆ ਵੀ ਉੱਥੇ ਤਾਂ ਠੰਡ ਮਿਲਦੀ ਹੈ। ਕਹਿੰਦੇ ਚੋਰੀ ਦੇ ਖਿਆਲ ਕਿਉਂ? ਉਸ ਵਕਤ ਇੱਕ ਕੀਰਤਨੀ ਸਨ ਭਾਈ ਸਾਹਿਬ ਭਾਈ ਸੁੰਦਰ ਸਿੰਘ ਜੀ, ਅੱਜ ਨਾਂ ਨਹੀਂ ਪਤਾ ਹੋਣਾ। ਮੈਂ ਫਿਰ ਬੇਨਤੀ ਕਰਾਂਗਾ, ਅੱਜ ਵੀ ਇੱਕ ਜਗ੍ਹਾ ਸਵੇਰੇ ਗੱਲ ਚੱਲ ਰਹੀ ਸੀ, ਅਸੀਂ ਸਿਰਫ ਰਾਜਨੀਤਿਕ ਗੱਲਾਂ ਕਰ ਕਰਕੇ ਸਿਰਫ ਉਹਨਾਂ ਦਾ ਜ਼ਿਕਰ ਕਰਨੇ ਆ ਜਿਹੜੇ ਲੜ ਪਏ, ਡਿੱਗ ਪਏ, ਜਿੱਤ ਗਏ। ਕਿ ਸਿੱਖਾਂ ਵਿੱਚ ਸਪਿਰਚੁਅਲ ਬੰਦੇ ਨਹੀਂ ਹੋਏ, ਇਬਾਦਤ ਵਾਲੇ ਬੰਦੇ ਨਹੀਂ ਹੋਏ? ਕਿਉਂ ਦੀ ਸਪਿਰਚੁਅਲ ਬੰਦੇ ਦੀ ਸਟੇਜ ਤੇ ਗੱਲ ਚੱਲੇਗੀ ਉਹਦਾ ਖੰਡਨ ਸ਼ੁਰੂ ਹੋਵੇਗਾ। ਮੈਨੂੰ ਪਤਾ ਹੈ ਗੁਰਬਾਣੀ ਸੰਤ ਸ਼ਬਦ ਨੂੰ ਰੱਜ ਕੇ ਸਤਿਕਾਰ ਦਿੰਦੀ ਹੈ ਤੇ ਗੁਰਬਾਣੀ ਸੰਤ ਦਾ ਖੰਡਨ ਵੀ ਕਰਦੀ।